ਏਹੋ ਜਗ ਮੋਹੇਤ ਵਿਆਪਤੰ ਦੁਖ ਆਦਿਕ ਜਨਮ ਮਰਨੰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਗ ਮੋਹੇਤ, ਇਹ ਜਿਹੜਾ ਸੰਸਾਰ ਹੈ ਮੋਹੇਤ ਮੋਹ ਦੇ ਕਾਰਨ, ਵਿਆਪਤੰ ਇਹ ਜਿਹੜਾ ਸੰਸਾਰ ਹੈ ਇਸ ਨੂੰ ਮੋਹ ਦੇ ਕਾਰਨ ਵਿਆਪਤੰ ਵਿਆਪਦਾ ਹੈ। ਕੀ ਵਿਆਪਦਾ ਹੈ? ਦੁੱਖ ਅਧਿਕ ਜਨਮ ਮਰਨ, ਜਿਹੜਾ ਜਨਮ ਤੇ ਮਰਨ ਦਾ ਬਹੁਤ ਵੱਡਾ ਦੁੱਖ ਹੈ ਇਹ ਮੋਹ ਦੇ ਕਾਰਨ ਹੀ ਇਸ ਨੂੰ ਵਿਆਪਦਾ ਹੈ, ਕਿਉਂਕਿ ਅਸਲੀ ਜਨਮ ਮਰਨ ਦਾ ਕਾਰਨ ਮੋਹ ਹੈ। ਮੋਹ ਦੇ ਨਾਲ ਹੀ ਇਹ ਜਿਹੜਾ ਜੀਵ ਹੈ ਬਾਰ ਬਾਰ ਜੂਨਾਂ ਦੇ ਵਿੱਚ ਆਉਂਦਾ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਹੀ ਉਪਦੇਸ਼ ਹੈ ਨਾ, ਜਗ ਮੋਹੋ ਹੇਤ ਵਿਆਪਤੰ, ਇਹ ਅਰਥ ਵਾਸਤੇ ਹੇਤ ਤੇ ਵਿਸਰਾਮ ਲੱਗੇਗਾ, ਵਿਆਪਤੰ ਨੂੰ ਅੱਗੇ ਜੋੜ ਕੇ ਫਿਰ ਅਰਥ ਸਪਸ਼ਟ ਹੁੰਦਾ ਹੈ। ਇਹ ਜਗ ਮੋਹੇਤ, ਇਸ ਸੰਸਾਰ ਨੂੰ ਮੋਹੇਤ ਮੋਹ ਦੇ ਕਾਰਨ ਤੇ ਜਨਮ ਤੇ ਮਰਨ ਦਾ ਵੱਡਾ ਦੁੱਖ ਵਿਆਪਤੰ ਵਿਆਪਦਾ ਹੈ, ਵੱਡਾ ਦੁੱਖ ਆ ਕੇ ਇਸ ਨੂੰ ਚਿੰਬੜਦਾ ਹੈ। ਮੋਹ ਦੇ ਕਾਰਨ ਇਸ ਜੀਵ ਨੂੰ ਜਨਮ ਮਰਨ ਦਾ ਵੱਡਾ ਦੁੱਖ ਸਹਾਰਨਾ ਪੈ ਰਿਹਾ ਹੈ। ਜੇ ਮੋਹ ਨਾ ਹੋਵੇ ਤੇ ਇਹਨੂੰ ਜਨਮ ਮਰਨ ਤੋਂ ਛੁਟਕਾਰਾ ਵੀ ਮਿਲ ਸਕਦਾ। ਇਸੇ ਲਈ ਇਤਿਹਾਸ ਵਿੱਚ ਇੱਕ ਬੜਾ ਸੁੰਦਰ ਪ੍ਰਸੰਗ ਆਉਂਦਾ ਹੈ, ਮਹਾਂਪੁਰਖ ਵੀ ਸੁਣਾਉਂਦੇ ਸਨ ਵੀ ਇੱਕ ਵਾਰੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਦੇਹਾਤੀ ਇਲਾਕੇ ਵਿੱਚ ਵਿਚਰ ਰਹੇ ਸਨ। ਇੱਕ ਪਿੰਡ ਆਇਆ ਹੈ, ਕੀ ਵੇਖਦੇ ਨੇ ਉਸ ਪਿੰਡ ਦੇ ਵਿੱਚ ਇੱਕ ਕਿਸੇ ਵਿਅਕਤੀ ਦਾ ਘਰ ਹੈ ਤੇ ਉਸ ਘਰ ਦੇ ਸਾਹਮਣੇ ਇੱਕ ਦਲਾਨ ਹੈ। ਉਸ ਦਲਾਨ ਤੋਂ ਬਾਹਰਲੇ ਪਾਸੇ ਮੰਜੀ ਡਾਹ ਕੇ ਇੱਕ ਬਜ਼ੁਰਗ ਬਾਬਾ ਬੈਠਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਉਸ ਬਜ਼ੁਰਗ ਤੇ ਨਿਗਾਹ ਚਲੀ ਗਈ ਤੇ ਉਸ ਨੂੰ ਕਹਿਣ ਲੱਗੇ, ਬਜ਼ੁਰਗਾ ਤੂੰ ਤੇ ਸਾਰੀ ਉਮਰ ਹੀ ਲਗਭਗ ਭੋਗ ਹੀ ਲਈ ਹੈ, ਬਥੇਰਾ ਸ਼ਖਸ਼ ਕਾ ਲਿਆ ਹੋਣਾ ਤੇ ਤੂੰ ਹੁਣ ਵਾਹਿਗੁਰੂ ਦਾ ਨਾਮ ਜਪ, ਤੇਰੀ ਕਲਿਆਣ ਹੋਵੇਗੀ। ਤੇ ਜਦੋਂ ਗੁਰੂ ਮਹਾਰਾਜ ਨੇ ਇਹਨੂੰ ਇਹ ਬਚਨ ਕੀਤਾ ਤੇ ਇਸ ਬਜ਼ੁਰਗ ਦੇ ਮਨ ਦੇ ਵਿੱਚ ਇਹਨਾਂ ਪਿੱਛੇ ਮੋਹ ਸੀ ਆਪਣੇ ਪਰਿਵਾਰ ਦੇ ਨਾਲ, ਕਹਿਣ ਲੱਗਾ, ਕਹਿੰਦਾ ਤੁਸੀਂ ਆਖਦੇ ਹੋ ਵੀ ਨਾਮ ਜਪ ਤੇਰੀ ਕਲਿਆਣ ਹੋ ਜਾਵੇਗੀ, ਕਹਿੰਦਾ ਜੇ ਮੈਂ ਨਾਮ ਜਪਣ ਲੱਗ ਪਿਆ ਤੇ ਜਿਹੜੇ ਮੇਰੇ ਮੁੰਡੇ ਨੇ ਇਹ ਤਾਂ ਕੰਮ ਹੀ ਨਹੀਂ ਕਰਦੇ, ਇਹ ਤਾਂ ਸੁੱਤੇ ਪਏ ਨਹੀਂ ਉੱਠਦੇ, ਤੇ ਮੈਂ ਇਹਨਾਂ ਨੂੰ ਮਸਾਂ ਕਹਿ ਕਹਿ ਕੇ ਉਠਾਉਣਾ ਤੇ ਫਿਰ ਕੰਮ ਤੇ ਲਾਉਣਾ, ਮੇਥੋਂ ਬਿਨਾਂ ਤੇ ਘਰ ਦਾ ਇੱਕ ਮਿੰਟ ਵੀ ਨਹੀਂ ਸਰ ਸਕਦਾ, ਇਸ ਲਈ ਮੈਨੂੰ ਮੁਕਤੀ ਦੀ ਲੋੜ ਨਹੀਂ, ਨਾ ਹੀ ਮੈਨੂੰ ਨਾਮ ਜਪਣ ਦੀ ਲੋੜ ਹੈ। ਸਤਿਗੁਰੂ ਕਹਿਣ ਲੱਗੇ, ਬਜ਼ੁਰਗਾ ਹੁਣ ਤੇ ਪੱਕੀ ਖੇਤੀ ਹੈ, ਨਦੀ ਕਿਨਾਰੇ ਰੁਖੜਾ ਹੈ, ਤੂੰ ਹੁਣ ਮੋਹ ਛੱਡ, ਜ਼ਿਆਦਾ ਮੋਹ ਚੰਗਾ ਨਹੀਂ ਹੁੰਦਾ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕਟਾਮ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। ਜਦੋਂ ਇਹ ਉਪਦੇਸ਼ ਸਤਿਗੁਰੂ ਮਹਾਰਾਜ ਦੇ ਰਹੇ ਸਨ, ਉਹ ਬਜ਼ੁਰਗ ਕਹਿਣ ਲੱਗਾ ਵੀ ਇਹੋ ਜਿਹੇ ਉਪਦੇਸ਼ ਦੀ ਮੈਨੂੰ ਕੋਈ ਲੋੜ ਨਹੀਂ, ਤੁਸੀਂ ਕਿਸੇ ਨੂੰ ਜਾ ਕੇ ਹੋਰ ਦਿਓ। ਸਤਿਗੁਰੂ ਹੱਸ ਪਏ, ਕਹਿਣ ਲੱਗੇ, ਬਜ਼ੁਰਗਾ ਕੁਰਬਾਨ ਕੀਤਾ ਤਿਸਾ ਵਿਟਨੋਂ ਜਨ ਮੋਹ ਮਿੱਠਾ ਲਾਇਆ, ਅਸੀਂ ਕੁਰਬਾਨ ਜਾਂਦੇ ਹਾਂ ਉਸ ਅਕਾਲ ਪੁਰਖ ਤੋਂ ਜਿਨ੍ਹੇ ਇੰਨਾ ਮੋਹ ਮਿੱਠਾ ਲਾਇਆ ਹੋਇਆ ਹੈ। ਤੇ ਸਤਿਗੁਰੂ ਮਹਾਰਾਜ ਇੰਨੇ ਬਚਨ ਕਹਿ ਕੇ ਗਾਂਹ ਲੰਘੇ। ਹੁਣ ਉਸ ਬਜ਼ੁਰਗ ਹੈ ਤੇ ਵੱਡੀ ਉਮਰਾਂ ਦਾ ਹੀ ਸੀ ਤੇ ਕੁਛ ਸਮੇਂ ਤੋਂ ਬਾਅਦ ਚੜ੍ਹਾਈ ਕਰ ਗਿਆ। ਸਤਿਗੁਰੂ ਫਿਰ ਆਏ, ਉਸੇ ਹੀ ਘਰ ਦੇ ਵਿੱਚ ਆ ਕੇ ਪੁੱਛਣ ਲੱਗੇ, ਕਹਿਣ ਲੱਗੇ ਵੀ ਇੱਥੇ ਤੁਹਾਡਾ ਇੱਕ ਬਜ਼ੁਰਗ ਬਾਬਾ ਬੈਠਾ ਹੁੰਦਾ ਸੀ, ਕਹਿੰਦੇ ਮਹਾਰਾਜ ਉਹ ਤੇ ਚੜ੍ਹਾਈ ਕਰ ਗਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਿਵ ਦ੍ਰਿਸ਼ਟੀ ਨਾਲ ਵੇਖ ਕੇ ਕਹਿਣ ਲੱਗੇ ਵੀ ਉਹ ਬਜ਼ੁਰਗ ਦਾ ਮੋਹ ਆਪਣੇ ਪਰਿਵਾਰ ਵਿੱਚ ਸੀ, ਆਪਣੇ ਘਰ ਵਿੱਚ ਸੀ, ਇਸ ਲਈ ਉਹਦੀ ਆਤਮਾ ਇੱਥੇ ਕਿਧਰੇ ਭਟਕ ਰਹੀ ਹੋਵੇਗੀ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਤਾ ਲੱਗਿਆ, ਕਹਿਣ ਲੱਗੇ ਉਹ ਬਜ਼ੁਰਗ ਮੋਹ ਦਾ ਮਾਰਿਆ ਹੁਣ ਇਸ ਘਰ ਦੇ ਵਿੱਚ ਬੈਲ ਬਣਿਆ ਹੋਇਆ, ਬਲਦ ਬਣਿਆ ਹੋਇਆ, ਹਰ ਬਿਨ ਬੈਲ ਬਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕੰਧਨ ਕੋਦੋ ਕੋ ਪੁਸ ਖਈ ਹੈ। ਹੁਣ ਜਦੋਂ ਬਾਲਾ ਦੀ ਜੂਨ ਵਿੱਚ ਪਿਆ, ਸਤਿਗੁਰੂ ਦੇ ਮਨ ਵਿੱਚ ਤਰਸ ਆਇਆ ਤੇ ਉਸ ਬਜ਼ੁਰਗ ਦੀ ਆਤਮਾ ਨੂੰ ਕਹਿਣ ਲੱਗੇ, ਵੇਖ ਤੂੰ ਨਾਮ ਨਹੀਂ ਜਪਿਆ, ਪਹਿਲਾਂ ਤੂੰ ਇਨਸਾਨ ਸੀ ਹੁਣ ਹੈਵਾਨ ਬਣ ਗਿਆ, ਪਹਿਲਾਂ ਤੈਨੂੰ ਵਾਹਿਗੁਰੂ ਨੇ ਮਨੁੱਖੀ ਜਾਮਾ ਬਖਸ਼ਿਸ਼ ਕੀਤਾ, ਹੁਣ ਤੂੰ ਪਸ਼ੂ ਦੀ ਜੂਨ ਵਿੱਚ ਪੈ ਗਈ ਹੈ, ਹੁਣ ਦੱਸ ਤੇਰੀ ਕਲਿਆਣ ਕਰ ਦੇਈਏ। ਕਹਿੰਦਾ ਨਹੀਂ ਮਹਾਰਾਜ ਹਾਲੇ ਵੀ ਕਲਿਆਣ ਦੀ ਲੋੜ ਨਹੀਂ। ਸਤਿਗੁਰੂ ਕਹਿਣ ਲੱਗੇ ਭਾਈ ਕੀ ਗੱਲ? ਕਹਿਣ ਲੱਗਾ ਇੱਥੇ ਮੇਰੀ ਸੇਵਾ ਹੁੰਦੀ, ਮੈਨੂੰ ਪੱਠੇ ਵੀ ਪਾ ਦਿੰਦੀ ਹੈ, ਪਾਣੀ ਵੀ ਪਿਆ ਦਿੰਦੀ ਹੈ, ਕਦੇ ਕਦੇ ਸੰਨੀ ਵੀ ਰਲਾ ਕੇ ਮੈਨੂੰ ਦੇ ਦਿੰਦੇ ਨੇ, ਤੇ ਮੈਂ ਇਹਨਾਂ ਦਾ ਕੰਮ ਕਰਦਾ ਹਾਂ। ਤੁਹਾਨੂੰ ਪਤਾ ਜੇ ਤੁਸੀਂ ਮੇਰੀ ਕਲਿਆਣ ਕਰ ਦਿੱਤੀ ਪਹਿਲੀ ਗੱਲ ਨਾਲੇ ਤੇ ਮੈਂ ਮਰਾਂਗਾ, ਤੇ ਦੂਸਰੀ ਗੱਲ ਨਾਲ ਇਹ ਤੇ ਇਹਨਾਂ ਨੂੰ ਹੋਰ ਮੇਰੀ ਥਾਂ ਤੇ ਕੋਈ ਬਲਦ ਲਿਆਉਣਾ ਪਵੇਗਾ। ਇੱਕ ਮੈਂ ਮਰਾਂਗਾ ਤੇ ਦੂਸਰਾ ਮੇਰੇ ਮੁੰਡਿਆਂ ਦੇ ਸਿਰ ਕਰਜ਼ਾ ਚੜੇਗਾ ਜਦੋਂ ਹੋਰ ਪਸ਼ੂ ਲੈ ਕੇ ਆਏ, ਹੋਰ ਬਲਦ ਲੈ ਕੇ ਆਏ, ਇਸ ਲਈ ਮਹਾਰਾਜ ਮੈਨੂੰ ਰਹਿਣ ਨਹੀਂ ਦਿਓ। ਸਤਿਗੁਰੂ ਫਿਰ ਹੱਸ ਕੇ ਕਹਿਣ ਲੱਗੇ ਵੀ ਦੇਖ ਲਓ ਵਾਹਿਗੁਰੂ ਪਰਮੇਸ਼ਰ ਨੇ ਮੋਹ ਕਿੰਨਾ ਪ੍ਰਬਲ ਬਣਾਇਆ ਹੋਇਆ। ਪਸ਼ੂਆਂ ਤੇ ਪੰਛੀਆਂ ਦੇ ਵਿੱਚ ਵੀ ਮੋਹ ਦੇ ਅੰਸ਼ ਨਜ਼ਰ ਆਉਂਦੇ ਨੇ। ਪਸ਼ੂ ਪੰਛੀ ਵੀ ਆਪਣੇ ਬੱਚਿਆਂ ਤੇ ਪਰਿਵਾਰਾਂ ਨਾਲ ਸਨੇਹ ਕਰਦੇ ਨੇ। ਇਹਦੇ ਪਿੱਛੇ ਕਾਰਨ ਵੀ ਹੈ। ਇਹਦਾ ਕਾਰਨ ਇਹ ਹੈ ਜੇ ਮੋਹ ਨਾ ਹੋਵੇ ਤੇ ਫਿਰ ਪਰਿਵਾਰ ਦੀ ਬੱਚਿਆਂ ਦੀ ਪਾਲਣਾ ਵੀ ਨਹੀਂ ਹੋ ਸਕਦੀ। ਤੁਸੀਂ ਧਿਆਨ ਦੇ ਨਾਲ ਦੇਖੋ ਇਹਨਾਂ ਸਾਰੀਆਂ ਗੱਲਾਂ ਦੀ ਜ਼ਰੂਰਤ ਹੁੰਦੀ ਹੈ। ਜੇ ਮੋਹ ਨਾ ਹੋਵੇ ਤੇ ਜਿਵੇਂ ਹੁਣ ਇੱਥੇ ਹੋਰ ਗਰੀਬਾਂ ਦੇ ਬੱਚੇ ਤੁਸੀਂ ਕਈ ਇੰਡੀਆ ਵਿੱਚ ਹੋਰ ਕੰਟਰੀਆਂ ਵਿੱਚ ਜਾ ਕੇ ਦੇਖਦੇ ਹੋ, ਭੁੱਖੇ ਤੁਰੇ ਫਿਰਦੇ ਨੇ, ਨੰਗੇ ਤੁਰੇ ਫਿਰਦੇ ਨੇ, ਕੋਈ ਸਾਨੂੰ ਉਹਨਾਂ ਤੇ ਤਰਸ ਆਉਂਦਾ? ਜੇ ਮਾੜਾ ਮੋਟਾ ਆਉਂਦਾ ਵੀ ਹੈ ਤੇ ਅਸੀਂ ਮਾੜਾ ਮੋਟਾ ਕੋਈ ਰੁਪਈਆ ਦੋ ਰੁਪਈਏ ਦੇ ਕੇ ਅੱਗੇ ਲੰਘ ਜਾਂਦੇ ਹਾਂ, ਪਰ ਆਪਣੇ ਬੱਚਿਆਂ ਨਾਲ ਕਿੰਨਾ ਅਸੀਂ ਕਰਦੇ ਹਾਂ? ਇਹਦਾ ਮਤਲਬ ਜਿਹੜਾ ਮੋਹ ਹੈ ਇਹ ਇਸ ਲਈ ਵਾਹਿਗੁਰੂ ਨੇ ਪੈਦਾ ਕੀਤਾ ਹੈ, ਇਹ ਤੋਂ ਬਿਨਾਂ ਅੱਗੇ ਬੱਚਿਆਂ ਦੀ ਪਰਿਵਾਰ ਦੀ ਪਾਲਣਾ ਪੋਸ਼ਣਾ ਨਹੀਂ ਹੋ ਸਕਦੀ ਸੀ, ਸਹੀ ਢੰਗ ਦੇ ਨਾਲ ਉਹਨਾਂ ਦਾ ਵਿਕਾਸ ਨਹੀਂ ਹੋ ਸਕਦਾ ਸੀ। ਇਸ ਲਈ ਵਾਹਿਗੁਰੂ ਪਰਮੇਸ਼ਰ ਨੇ ਤਾਂ ਜੋ ਕੀਤਾ ਠੀਕ ਹੀ ਕੀਤਾ, ਪਰ ਜਦੋਂ ਅਸੀਂ ਫਿਰ ਮੋਹ ਛੱਡਦੇ ਹੀ ਨਹੀਂ ਫਿਰ ਉਹ ਸਾਡੇ ਲਈ ਦੁਖਦਾਈ ਬਣਦਾ। ਲਓ ਹੁਣ ਸਤਿਗੁਰੂ ਕਹਿਣ ਲੱਗੇ ਚੰਗਾ ਬਜ਼ੁਰਗਾ ਤੇਰੀ ਮਰਜ਼ੀ, ਜਦੋਂ ਫਿਰ ਤੂੰ ਕਹੇਗਾ ਉਦੋਂ ਹੀ ਤੇਰੀ ਕਲਿਆਣ ਕਰਾਂਗੇ। ਸਤਿਗੁਰੂ ਚਲੇ ਗਏ। ਫਿਰ ਸਤਿਗੁਰੂ ਤੀਸਰੀ ਵਾਰ ਆਏ ਤੇ ਆ ਕੇ ਇੱਧਰ ਉੱਧਰ ਵਿਖਿਆ, ਕਹਿਣ ਲੱਗੇ ਵੀ ਇੱਥੇ ਇਹਨਾਂ ਦੇ ਇੱਕ ਬਜ਼ੁਰਗ ਸੀ, ਪਹਿਲਾਂ ਬਲਦ ਦੀ ਜੂਨ ਵਿੱਚ ਪਿਆ ਤੇ ਹੁਣ ਉਹ ਕਿੱਥੇ ਹੈ? ਕਹਿਣ ਲੱਗੇ ਜੀ ਸਾਨੂੰ ਕੀ ਪਤਾ ਕਿੱਥੇ ਹੈ। ਤੇ ਸਤਿਗੁਰੂ ਨੇ ਦਿਵ ਦ੍ਰਿਸ਼ਟੀ ਨਾਲ ਵੇਖ ਕੇ ਕਹਿਣ ਲੱਗੇ ਬਜ਼ੁਰਗ ਦਾ ਮੋਹ ਤੇ ਹਾਲੇ ਘਰ ਦੇ ਵਿੱਚ ਸੀ, ਹੋਣਾ ਤਾਂ ਕਿਧਰੇ ਇੱਧੇ ਹੀ ਹੈ। ਫਿਰ ਉਹ ਕੁੱਤੇ ਵੱਲ ਨਿਗਾਹ ਚਲੀ ਗਈ, ਉਹ ਪੂਛ ਹਿਲਾਵੇ, ਕਹਿੰਦੇ ਲੈ ਹੁਣ ਆ ਕੁੱਤਾ ਬਣਿਆ ਹੋਇਆ। ਇਹ ਜਗ ਮੋਹ ਹੇਤ ਵਿਆਪਤੰ ਦੁੱਖ ਅਧਿਕ ਜਨਮ ਮਰਨ, ਤੇ ਮੋਹ ਹੀ ਇਸ ਲਈ ਜਨਮ ਮਰਨ ਦੇ ਵੱਡੇ ਦੁੱਖ ਦਾ ਕਾਰਨ। ਤੇ ਜਦੋਂ ਕੁੱਤਾ ਬਣਿਆ ਤੇ ਗੁਰੂ ਮਹਾਰਾਜ ਉਸਦੇ ਕੋਲ ਚਲੇ ਗਏ, ਕਹਿੰਦੇ ਹੁਣ ਸਾਰੀ ਰਾਤ ਭੌਂਕਦਾ ਰਹਿਣਾ ਤੇ ਆਪਦੀ ਮਰਜ਼ੀ ਨਾਲ ਹੀ ਇਹ ਰੋਟੀ ਪਾਉਂਦੇ ਹੈ ਤੇ ਕਈ ਵਾਰੀ ਭੁੱਖਾ ਵੀ ਰਹਿਣਾ ਪੈਂਦਾ ਹੋਊ, ਬਈ ਹੁਣ ਦੱਸ ਤੇਰੀ ਕਲਿਆਣ ਕਰ ਦਈਏ। ਕਹਿੰਦਾ ਨਹੀਂ ਮਹਾਰਾਜ ਹਾਲੇ ਨਹੀਂ ਲੋੜ ਮੈਨੂੰ। ਸਤਿਗੁਰੂ ਕਹਿਣ ਲੱਗੀ ਹੱਦ ਹੋ ਗਈ ਬਜ਼ੁਰਗਾ ਤੇਰੀ ਵਾਲੀ ਵੀ, ਮੋਹ ਦਾ ਮਾਰਿਆ ਹੁਣ ਕੁੱਤਾ ਵੀ ਬਣਿਆ ਤੇ ਹਾਲੇ ਵੀ ਤੇਰਾ ਮੋਹ ਨਹੀਂ ਟੁੱਟਿਆ। ਕਹਿੰਦਾ ਮਹਾਰਾਜ ਮੈਂ ਕਰਾਂ ਕੀ, ਮੈਂ ਸਾਰੀ ਰਾਤ ਪਹਿਰਾ ਦਿੰਦਾ ਤੇ ਜੇ ਮੇਰੀ ਤੁਸੀਂ ਕਲਿਆਣ ਕਰ ਦਿੱਤੀ ਤੇ ਸਾਡੇ ਘਰ ਨੂੰ ਚੋਰ ਹੀ ਨਾ ਲੁੱਟ ਕੇ ਲੈ ਜਾਣ। ਇਹੋ ਜਿਹੀਆਂ ਬਸ ਬੰਦਾ ਕਲਪਨਾਵਾਂ ਕਰਦਾ ਰਹਿੰਦਾ। ਤੇ ਸਤਿਗੁਰੂ ਕਹਿਣ ਲੱਗੇ ਚੰਗਾ ਵੀ ਬਜ਼ੁਰਗਾ ਫਿਰ ਤੇਰੀ ਮਰਜ਼ੀ। ਸਤਿਗੁਰੂ ਚਲੇ ਗਏ ਤੇ ਫਿਰ ਚੌਥੀ ਵਾਰ ਆਏ ਨੇ। ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੌਥੀ ਵਾਰ ਆਏ ਤਾਂ ਵੇਖਦੇ ਨੇ ਵੀ ਉਹ ਬਜ਼ੁਰਗ ਦੀ ਆਤਮਾ ਕਿਧਰੇ ਇੱਥੇ ਹੀ ਭਟਕ ਰਹੀ ਹੋਣੀ ਹੈ, ਪਰ ਕੁਛ ਸਮੇਂ ਤੋਂ ਬਾਅਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਜਿਹੜਾ ਇਹਨਾਂ ਦਾ ਬਜ਼ੁਰਗ ਸੀ ਉਹ ਤੇ ਸੱਪ ਦੀ ਜੂਨ ਹੁਣ ਚਲਿਆ ਗਿਆ। ਹੁਣ ਸੱਪ ਦੀ ਜੂਨ ਵਿੱਚ ਜਾਣ ਕਰਕੇ ਨਾ ਤਾਂ ਹੁਣ ਉਹ ਘਰ ਹੀ ਰਹਿ ਸਕਦਾ ਸੀ, ਹੁਣ ਘਰੇ ਸੱਪ ਨੂੰ ਕੌਣ ਰੱਖਦਾ? ਤੇ ਜੇ ਸੱਪ ਦਾ ਊਂ ਕਿਤੇ ਮਾੜਾ ਮੋਟਾ ਭੁਲੇਖਾ ਵੀ ਪੈ ਜੇ ਤਾਂ ਵੀ ਆਦਮੀ ਘਰੋਂ ਬਾਹਰ ਨੂੰ ਭੱਜ ਨਿਕਲਦਾ ਵੀ ਇੱਥੇ ਘਰੇ ਸੱਪ ਆ ਵੜਿਆ, ਵੀ ਸੱਪ ਤੇ ਜ਼ਹਿਰੀਲਾ ਜਾਨਵਰ ਹੈ, ਇਹ ਤੇ ਡੰਗ ਮਾਰੇ ਮਾਰ ਵੀ ਸਕਦਾ। ਹੁਣ ਜਦੋਂ ਸੱਪ ਬਣਿਆ ਹੋਇਆ ਸੀ ਤੇ ਹੁਣ ਉਹਦੇ ਭਾਗ ਹੀ ਨਾ ਖੁੱਲੇ, ਗੁਰੂ ਮਹਾਰਾਜ ਦੇ ਸਾਹਮਣੇ ਨਾ ਆ ਸਕਿਆ, ਪਰ ਸਤਿਗੁਰੂ ਦੀ ਜਿਹੜੀ ਦੇਵ ਦ੍ਰਿਸ਼ਟੀ ਸੀ ਉਹਦੇ ਨਾਲ ਇਸ ਗੱਲ ਦਾ ਪਤਾ ਜ਼ਰੂਰ ਲੱਗ ਗਿਆ ਵੀ ਉਹ ਬਜ਼ੁਰਗ ਸੱਪ ਦੀ ਜੂਨ ਵਿੱਚ ਪਿਆ ਹੋਇਆ। ਸਤਿਗੁਰੂ ਚਾਹੁੰਦੇ ਸਨ ਵੀ ਜੇ ਹੁਣ ਵੀ ਆ ਜਾਵੇ ਉਹਦੀ ਕਲਿਆਣ ਕਰ ਦੇਗੀ, ਪਰ ਹੁਣ ਉਹਦੇ ਹਾਲੇ ਕਰਮ ਨਹੀਂ ਸੀ ਖੁੱਲੇ ਤੇ ਉਹ ਮੱਥੇ ਨਾ ਲੱਗ ਸਕਿਆ। ਸਤਿਗੁਰੂ ਚਲੇ ਗਏ। ਉਸ ਤੋਂ ਬਾਅਦ ਕੀ ਹੋਇਆ? ਉਹ ਕਿਤੇ ਕੋਈ ਘਰ ਦਾ ਛੋਟਾ ਜਿਹਾ ਬੱਚਾ ਸੀ ਤੇ ਹੁਣ ਮੋਹ ਦਾ ਮਾਰਿਆ ਬਣਿਆ ਸੀ ਸੱਪ, ਤੇ ਜਦੋਂ ਉਸ ਬੱਚੇ ਦੇ ਕੋਲੇ ਆਇਆ ਤੇ ਹੁਣ ਘਰਦਿਆਂ ਨੂੰ ਕੀ ਪਤਾ ਸੀ ਵੀ ਇਹ ਕੌਣ ਹੈ। ਤੇ ਜਦੋਂ ਉਹਨਾਂ ਨੇ ਦੇਖਿਆ ਵੀ ਉਹ ਬੱਚੇ ਕੋਲੇ ਸੱਪ ਫਿਰਦਾ, ਉਹ ਚੱਕ ਕੇ ਡਾਂਗਾਂ ਲੈ ਆਏ ਤੇ ਡਾਂਗਾਂ ਲਿਆ ਕੇ ਤੇ ਉਹਨਾਂ ਨੇ ਸੱਪ ਦਾ ਉੱਥੇ ਹੀ ਜਿਹੜਾ ਸਿਰ ਫੇਹ ਦਿੱਤਾ ਤੇ ਉਹਦਾ ਉੱਥੇ ਹੀ ਭੋਗ ਪਾ ਦਿੱਤਾ। ਤੇ ਜਦੋਂ ਸੱਪ ਮਰ ਗਿਆ ਤੇ ਹੁਣ ਉਸ ਵੇਲੇ ਇਹ ਜਿਹੜੀ ਬਜ਼ੁਰਗ ਦੀ ਆਤਮਾ ਸੀ ਉਸ ਵੇਲੇ ਉਹਦਾ ਮੋਹ ਟੁੱਟਿਆ, ਕਿਉਂਕਿ ਪਹਿਲਾਂ ਤੇ ਹੁਣ ਸੇਵਾ ਹੁੰਦੀ ਸੀ ਨਾ, ਕੁੱਤੇ ਨੂੰ ਵੀ ਰੋਟੀ ਰੂਟੀ ਮਿਲ ਜਾਂਦੀ ਸੀ, ਬਲਦ ਦੀ ਵੀ ਸੇਵਾ ਹੁੰਦੀ ਸੀ, ਪਰ ਜੋ ਸੱਪ ਬਣ ਗਿਆ ਸੱਪ ਦੀ ਕੌਣ ਸੇਵਾ ਕਰਦਾ। ਸੱਪ ਨੂੰ ਤਾਂ ਚਾਹੇ ਕੋਈ ਕੁਛ ਕਵੇ ਨਾ ਕਵੇ, ਕਹਿੰਦੇ ਉਹਨੂੰ ਮਾਰੋ ਇਹਨੂੰ, ਸੱਪ ਦਾ ਤਾਂ ਇੱਕੋ ਇਲਾਜ ਹੁੰਦਾ ਕਹਿੰਦੇ ਇਹਨੂੰ ਵੀ ਅਗਲਾ ਬਾਹਰ ਵੀ ਕੱਢਣ ਦੀ ਘੱਟ ਸੋਚਦਾ, ਕਹਿੰਦੇ ਇਹਨੂੰ ਤਾਂ ਮਾਰ ਹੀ ਦਿਓ, ਕਿਸੇ ਦੇ ਹੋਰ ਜਾ ਕੇ ਲੜੂਗਾ। ਹੁਣ ਜਦੋਂ ਡਾਂਗਾਂ ਪਈਆਂ ਤੇ ਇਹਦੇ ਘਰਦਿਆਂ ਨੇ ਪਰਿਵਾਰ ਦੇ ਮੈਂਬਰਾਂ ਨੇ ਸੱਪ ਬਣੇ ਨੂੰ ਕੁੱਟ ਕੁੱਟ ਕੇ ਮਾਰਿਆ ਤੇ ਫਿਰ ਇਹਦਾ ਮੋਹ ਟੁੱਟਿਆ ਤੇ ਫਿਰ ਇਹਨੂੰ ਅੱਗੇ ਗੰਦਗੀ ਦਾ ਕੀੜਾ ਬਣਨਾ ਪਿਆ। ਹੁਣ ਉਹ ਕੀੜਾ ਬਣ ਕੇ ਤੇ ਹਮੇਸ਼ਾ ਗੰਦੇ ਪਾਣੀ ਦੇ ਵਿੱਚ ਰਹਿੰਦਾ ਤੇ ਹੁਣ ਲੱਗਾ ਅਰਦਾਸਾਂ ਬੇਨਤੀਆਂ ਕਰਨ ਸਤਿਗੁਰੂ ਦੇ ਚਰਨਾਂ ਵਿੱਚ, ਹੇ ਸਤਿਗੁਰੂ ਮੈਂ ਭੁੱਲ ਗਿਆ, ਮੈਂ ਮੋਹ ਦੇ ਕਾਰਨ ਬੜਾ ਦੁੱਖ ਭੋਗ ਲਿਆ ਹੈ ਤੇ ਕਿਰਪਾ ਕਰੋ ਹੁਣ ਮੇਰੀ ਕਲਿਆਣ ਕਰੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਸਦਾ ਦਇਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ, ਏਕ ਨਦਰ ਕਰ ਵੇਖਿਆ ਸਭ ਉੱਪਰ ਜਿਹਾ ਪਾਉ ਤਿਹਾ ਫਲ ਪਾਈਐ। ਫਿਰ ਪੰਜਵੀਂ ਵਾਰ ਗਏ ਨੇ ਤੇ ਸਤਿਗੁਰੂ ਨੇ ਭਾਈ ਮਰਦਾਨੇ ਨੂੰ ਆਖਿਆ, ਭਾਈ ਮਰਦਾਨਿਆਂ ਉਹ ਸਾਹਮਣੇ ਇੱਕ ਚੜਾ ਹੈ, ਉਹਦੇ ਵਿੱਚ ਕੀੜਾ ਹੈ, ਉਹ ਕੱਢ ਕੇ ਲਿਆ। ਭਾਈ ਮਰਦਾਨਾ ਕਹਿਣ ਲੱਗਾ, ਮਹਾਰਾਜ ਇਹੋ ਜਿਹੇ ਬੇਅੰਤ ਕੀੜੇ ਮਕੌੜੇ ਰੱਬ ਦੇ ਪੈਦਾ ਕੀਤੇ ਹੋਏ ਨੇ, ਤੁਸੀਂ ਕੀ ਲੈਣਾ, ਉਹਨੂੰ ਰਹਿਣ ਦਿਓ ਜਿੱਥੇ ਰਹਿੰਦਾ। ਸਤਿਗੁਰੂ ਕਹਿੰਦੇ ਨਹੀਂ, ਤੂੰ ਇਹਨੂੰ ਬਾਹਰ ਕੱਢ ਕੇ ਲਿਆ। ਚਲੋ ਭਾਈ ਮਰਦਾਨੇ ਨੇ ਉਸ ਕੀੜੇ ਨੂੰ ਬਾਹਰ ਕੱਢਿਆ। ਸਤਿਗੁਰੂ ਕਹਿਣ ਲੱਗੇ, ਹੁਣ ਇਉਂ ਕਰ ਵੀ ਸਵੱਛ ਜਲ ਵੀ ਲੈ ਕੇ ਆ, ਜਲ ਵੀ ਲੈ ਆਂਦਾ। ਤੇ ਗੁਰੂ ਮਹਾਰਾਜ ਨੇ ਆਪਣੇ ਹੱਥਾਂ ਵਿੱਚ ਜਲ ਲੈ ਕੇ ਤੇ ਉਸ ਕੀੜੇ ਦਾ ਇਸ਼ਨਾਨ ਕਰਵਾਇਆ ਤੇ ਜਦੋਂ ਉਹਦੀ ਮੈਲ ਮੂਲ ਸਾਰੀ ਉਤਰ ਗਈ, ਉਹਨੂੰ ਮਾੜੀ ਮੋਟੀ ਸੁੱਧ ਜੀ ਆਈ ਤੇ ਸਤਿਗੁਰੂ ਮਹਾਰਾਜ ਉਸ ਕੀੜੇ ਨੂੰ ਜਿਹਦੇ ਵਿੱਚ ਉਸ ਬਜ਼ੁਰਗ ਦੀ ਆਤਮਾ ਸੀ ਪੁੱਛਣ ਲੱਗੇ, ਭਰਾਵਾ ਹੁਣ ਦੱਸ। ਕਹਿੰਦਾ, ਮਹਾਰਾਜ ਹੁਣ ਤੇ ਬੜਾ ਔਖਾ ਹੈ, ਹੁਣ ਤੇ ਨਰਕਾਂ ਵਰਗਾ ਜੀਵਨ ਭੋਗਣਾ ਪੈ ਰਿਹਾ ਤੇ ਕਿਰਪਾ ਕਰੋ, ਹੁਣ ਮੇਰਾ ਮੋਹ ਵੀ ਟੁੱਟ ਗਿਆ ਤੇ ਹੁਣ ਮੇਰੀ ਕਲਿਆਣ ਕਰ ਦਿਓ। ਇੱਥੇ ਇਹ ਗੱਲ ਜ਼ਰੂਰ ਸਾਨੂੰ ਸਾਖੀ ਤੋਂ ਮਿਲਦੀ ਹੈ ਬਈ ਜਿੰਨਾ ਚਿਰ ਮਨੁੱਖ ਦਾ ਮੋਹ ਨਹੀਂ ਟੁੱਟਦਾ ਉਨਾ ਚਿਰ ਤੱਕ ਉਹਦੀ ਕਲਿਆਣ ਨਹੀਂ ਹੋ ਸਕਦੀ। ਇਸ ਲਈ ਮੋਹ ਟੁੱਟ ਕੇ ਹੀ ਤੇ ਫਿਰ ਕਲਿਆਣ ਹੁੰਦੀ ਹੈ, ਫਿਰ ਹੀ ਰੱਬ ਨੂੰ ਮਿਲਿਆ ਜਾ ਸਕਦਾ ਤੇ ਜੇ ਉਹ ਵੀ ਤਾਂ ਜੇ ਗੁਰੂ ਦੀ ਮਿਹਰ ਹੋਵੇ, ਨਹੀਂ ਤੇ ਆਦਮੀ ਜੂਨਾਂ ਦੇ ਵਿੱਚ ਹੀ ਭਟਕਦਾ ਰਹਿੰਦਾ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਨੇ, ਇਹ ਜਗ ਮੋਹ ਹੇਤ ਵਿਆਪਤੰ ਦੁੱਖ ਅਧਿਕ ਜਨਮ ਮਰਨ। ਇਸ ਸੰਸਾਰ ਨੂੰ ਮੋਹ ਦੇ ਕਾਰਨ ਇਹ ਜਨਮ ਤੇ ਮਰਨ ਦਾ ਜਿਹੜਾ ਵੱਡਾ ਦੁੱਖ ਹੈ ਉਹ ਇਸ ਨੂੰ ਵਿਆਪ ਰਿਹਾ ਹੈ।
ਭਜ ਸਰਨ ਸਤਿਗੁਰ ਉਬਰ ਹੈ ਹਰ ਨਾਮ ਰਿਦ ਰਮਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਤੁਸੀਂ ਬਚਣਾ ਚਾਹੁੰਦੇ ਹੋ, ਇਸ ਜਨਮ ਮਰਨ ਦੇ ਦੁੱਖ ਤੋਂ ਬਚਣਾ ਚਾਹੁੰਦੇ ਹੋ, ਭਜ ਸਰਨ ਸਤਿਗੁਰ, ਫਿਰ ਸਤਿਗੁਰੂ ਦੀ ਸ਼ਰਨ ਵਿੱਚ ਭੱਜ ਕੇ ਪੈ ਜਾਓ, ਦੌੜ ਕੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਜਾਓ ਤੇ ਉੱਥੇ ਜਾ ਕੇ ਕੀ ਕਰਨਾ ਹੈ, ਹਰ ਨਾਮ ਰਿਦ ਰਮਣਾ ਤੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰੋ, ਭਾਵ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਤੇ ਗੁਰੂ ਵੱਲੋਂ ਜੋ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਤੇ ਉਸ ਗੁਰਮਤ ਨਾਮ ਦੀ ਦਾਤ ਨੂੰ ਪ੍ਰਾਪਤ ਕਰਕੇ ਤੇ ਫਿਰ ਉਭਰਾ ਹੈ, ਫਿਰ ਤੁਸੀਂ ਜਨਮ ਮਰਨ ਦੇ ਦੁੱਖ ਤੋਂ ਬਚ ਸਕਦੇ ਹੋ।
ਗੁਰਮਤ ਨਿਹਚਲ ਮਨ ਮਨ ਮੰਨੰ ਸਹਿਜ ਵਿਚਾਰੰ।
ਲਓ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਜਿਹੜੀ ਬਾਣੀ ਹੈ ਨਾ ਗੁਰੂ ਨਾਨਕ ਸਾਹਿਬ ਦੀ, ਇਹ ਵੀ ਬਹੁਤ ਡੂੰਘੀ ਹੁੰਦੀ ਹੈ। ਗੁਰਮਤ ਨਿਹਚਲ ਮਨ ਮਨ ਮੰਨੰ ਸਹਿਜ ਵਿਚਾਰੰ, ਇਹਦਾ ਜਿਹੜਾ ਮਹਾਂਪੁਰਖ ਅਰਥ ਦੂਸਰੇ ਮਨ ਤੇ ਲਵਾਉਂਦੇ ਸਨ, ਗੁਰਮਤ ਨਿਹਚਲ ਮਾਨ ਮਨ ਮੰਨੰ ਸਹਿਜ ਵਿਚਾਰ। ਹਜ਼ੂਰ ਕਹਿੰਦੇ ਨੇ ਵੀ ਗੁਰਮਤ ਨਿਹਚਲ ਮਾਨ ਮਨ, ਜਦੋਂ ਮਨ ਦੇ ਵਿੱਚ ਗੁਰੂ ਦੀ ਮਤ ਵਸ ਜਾਂਦੀ ਹੈ ਤੇ ਮਨ ਨਿਹਚਲ ਮਨ, ਫਿਰ ਮਨ ਅਡੋਲ ਹੋ ਜਾਂਦਾ। ਆਹਰਣ ਮਤ ਵੇਦ ਹਥਿਆਰ, ਜਦੋਂ ਗੁਰੂ ਦੀ ਮਤ ਮਨ ਨੰਨੇ ਨੂੰ ਸਿਹਾਰੀ ਹੈ ਨਾ, ਉਹਦਾ ਅਰਥ ਹੁੰਦਾ ਵਿੱਚ ਜਦੋਂ ਮਨ ਦੇ ਵਿੱਚ ਗੁਰੂ ਦੀ ਮਤ ਵਸ ਜਾਂਦੀ ਹੈ ਤੇ ਫਿਰ ਮਨ ਅਚਲ ਹੋ ਜਾਂਦਾ ਹੈ ਤੇ ਮਨੰਗ ਸਹਿਜ ਵਿਚਾਰੰਗ ਤੇ ਫਿਰ ਉਹ ਅੱਗੇ ਗੁਰਸਿੱਖ ਆਪਣੇ ਮਨ ਵਿੱਚ ਗਿਆਨ ਦੀ ਵਿਚਾਰ ਕਰਦਾ ਹੈ।
ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰੰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੋ ਮਨ ਨਿਰਮਲ, ਉਹ ਮਨ ਨਿਰਮਲ ਹੁੰਦਾ ਹੈ ਜਿਤ ਸਾਚ ਅੰਤਰ, ਜਿਹਦੇ ਅੰਦਰ ਸੱਚਾ ਨਾਮ ਵਸ ਜਾਂਦਾ ਤੇ ਗਿਆਨ ਰਤਨ ਸਾਰੰਗ, ਤੇ ਗਿਆਨ ਦਾ ਸਾਰੰਗ ਦਾ ਅਰਥ ਸ੍ਰੇਸ਼ਟ ਰਤਨ ਜਿੱਥੇ ਪ੍ਰਗਟ ਹੋ ਜਾਂਦਾ। ਇੱਕ ਤਾਂ ਜਿੱਥੇ ਸੱਚਾ ਨਾਮ ਵਸ ਜਾਂਦਾ ਤੇ ਫਿਰ ਵਾਹਿਗੁਰੂ ਦੇ ਗਿਆਨ ਦਾ ਸ੍ਰੇਸ਼ ਰਤਨ ਪ੍ਰਗਟ ਹੋ ਜਾਂਦਾ ਹੈ। ਸੋ ਮਨ ਨਿਰਮਲ, ਉਹ ਮਨ ਨਿਰਮਲ ਪਵਿੱਤਰ ਹੋ ਜਾਂਦਾ ਹੈ।
ਪੈ ਭਾਏ ਭਗਤ ਤਾਰ ਭਵ ਜਲ ਮਨਾ ਚਿਤ ਲਾਏ ਹਰ ਚਰਣੀ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ ਪੈ ਪਾਏ, ਪੈ ਤੇ ਪਾਏ ਭਾਵਨਾ ਨੂੰ ਧਾਰਨ ਕਰਕੇ, ਪੈ ਤੇ ਪਾਓ ਦੋ ਸਾਧਨ ਨੇ, ਪੈ ਤੇ ਪਾਓ ਦੋਨਾਂ ਨੂੰ ਧਾਰਨ ਕਰਕੇ ਵਾਹਿਗੁਰੂ ਦੀ ਭਗਤੀ ਕਰ, ਤਰ ਭਵ ਜਲ ਮਨਾ, ਤੇ ਫਿਰ ਮਨਾ ਸੰਸਾਰ ਸਮੁੰਦਰ ਤੋਂ ਤਰ ਕੇ ਪਾਰ ਹੋ ਜਾ। ਜਦੋਂ ਵਾਹਿਗੁਰੂ ਦੇ ਪੈ ਤੇ ਭਾਉ ਦੇ ਵਿੱਚ ਰਹਿ ਕੇ ਵਾਹਿਗੁਰੂ ਦੀ ਭਗਤੀ ਕਰੇਗਾ ਫਿਰ ਭਵ ਸਾਗਰ ਤੋਂ ਪਾਰ ਹੋ ਜਾਵੇਗਾ। ਇਸ ਢੰਗ ਦੇ ਨਾਲ ਮਨਾ ਪੈ ਤੇ ਭਾਉ ਵਿੱਚ ਰਹਿ ਕੇ ਵਾਹਿਗੁਰੂ ਦੀ ਭਗਤੀ ਕਰਕੇ ਭਵ ਜਲ ਤੋਂ ਸੰਸਾਰ ਸਮੁੰਦਰ ਤੋਂ ਤਰ ਜਾ। ਚਿਤ ਲਾਏ ਹਰ ਚਰਣੀ, ਤੇ ਆਪਣਾ ਚਿਤ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੇ ਨਾਲ ਜੋੜ ਲੈ।
ਹਰ ਨਾਮ ਹਿਰਦੈ ਪਵਿੱਤਰ ਪਾਵਨ ਇਹੋ ਸਰੀਰ ਤੋ ਸਰਣੀ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਨਾਮ ਹਿਰਦੈ ਪਵਿੱਤਰ ਪਾਵਨ, ਵਾਹਿਗੁਰੂ ਦੇ ਨਾਮ ਦੇ ਨਾਲ ਸਾਡਾ ਹਿਰਦਾ ਵੀ ਪਵਿੱਤਰ ਹੋ ਜਾਂਦਾ ਹੈ। ਤੇ ਜਿਹੜਾ ਪਾਵਨ ਹੈ ਅਰਥ ਵਾਸਤੇ ਅੱਗੇ ਲੈ ਜਾਣਾ ਹੈ, ਹਰ ਨਾਮ ਹਿਰਦੈ ਪਵਿੱਤਰ, ਤੇ ਜਿਹੜਾ ਹਿਰਦਾ ਹੈ ਵਾਹਿਗੁਰੂ ਦੇ ਨਾਮ ਦਾ ਸਦਕਾ ਪਵਿੱਤਰ ਹੋ ਜਾਂਦਾ ਹੈ। ਤੇ ਪਾਵਨ ਇਹ ਸਰੀਰ ਤੋਂ ਸ਼ਰਣੀ, ਇਹ ਸਰੀਰ ਉਦੋਂ ਪਾਵਨ ਪਵਿੱਤਰ ਹੁੰਦਾ ਹੈ ਜਦੋਂ ਵਾਹਿਗੁਰੂ ਦੀ ਸ਼ਰਣ ਵਿੱਚ ਪੈ ਜਾਵੇ। ਹੁਣ ਦੋਵੇਂ ਪਵਿੱਤਰ ਸ਼ਬਦ ਇੱਕ ਵਾਰੀ ਪਿੱਛੇ ਲੱਗ ਗਿਆ ਤੇ ਪਾਵਨ ਸ਼ਬਦ ਨੂੰ ਅਰਥ ਵਾਸਤੇ ਅੱਗੇ ਜੋੜ ਦਿੱਤਾ। ਹਰ ਨਾਮ ਹਿਰਦਾ ਪਵਿੱਤਰ ਪਾਵਨ, ਤੇ ਬਈ ਵਾਹਿਗੁਰੂ ਦੇ ਨਾਮ ਦੇ ਨਾਲ ਸਾਡਾ ਹਿਰਦਾ ਪਾਵਨ ਪਵਿੱਤਰ ਹੁੰਦਾ ਹੈ, ਤੇ ਇਹ ਸਰੀਰ ਉਦੋਂ ਪਵਿੱਤਰ ਹੁੰਦਾ ਹੈ ਜਦੋਂ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ ਹੈ।
ਲਭ ਲੋਭ ਲਹਿਰ ਨਿਵਾਰਨ ਹਰ ਨਾਮ ਰਾਸ ਮਨੰ।
ਲੋਹਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮਨਾ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ। ਕਿਵੇਂ ਕਰਨੀ ਹੈ? ਲਭ ਲੋਭ ਲਹਿਰ ਨਿਵਾਰਨ, ਹੇ ਵਾਹਿਗੁਰੂ ਜੀ ਹਰ ਨਾਮ ਰਾਸ ਮਨੰ, ਤੁਸੀਂ ਵਾਹਿਗੁਰੂ ਦੇ ਨਾਮ ਦੀ ਪੂੰਜੀ ਮੇਰੇ ਮਨ ਦੇ ਵਿੱਚ ਵਸਾ ਦਿਓ। ਵਾਹਿਗੁਰੂ ਦੇ ਨਾਮ ਧਨ ਦੀ ਪੂੰਜੀ ਮੇਰੇ ਹਿਰਦੇ ਵਿੱਚ ਵਸਾ ਦਿਓ। ਤੇ ਲਭ ਲੋਭ ਲਹਿਰ ਨਿਵਾਰਨ, ਆ ਜਿਹੜੀਆਂ ਮਾਇਆ ਦੇ ਪਦਾਰਥਾਂ ਦੇ ਲਭ ਲੋਭ ਦੀਆਂ ਲਹਿਰਾਂ ਤਰੰਗਾਂ ਉੱਠਦੀਆਂ ਨੇ, ਤੇ ਇਹ ਨਿਵਿਰਤ ਕਰ ਦਿਓ। ਲਭ ਲੋਭ ਦੀਆਂ ਲਹਿਰਾਂ ਸ਼ਾਂਤ ਹੋ ਜਾਣ, ਇਹ ਕਿਰਪਾ ਕਰ ਦਿਓ। ਕਿਉਂਕਿ ਨਹੀਂ ਤੇ ਵੇਖ ਲਓ, ਮਨੁੱਖ ਚਾਹੇ ਕਿੰਨਾ ਵੀ ਆਪਣੇ ਆਪ ਨੂੰ ਧਰਮੀ ਸਮਝਦਾ ਹੋਵੇ, ਗੁਣੀ ਗਿਆਨੀ ਸਮਝਦਾ ਹੋਵੇ, ਤੇ ਲੋਭ ਦੀਆਂ ਲਹਿਰਾਂ ਵਿੱਚ ਸਾਰੇ ਗੋਤੇ ਖਾਂਦੇ ਫਿਰਦੇ ਨੇ। ਲਭ ਲੋਭ ਦੀਆਂ ਲਹਿਰਾਂ ਸਾਰਿਆਂ ਨੂੰ ਹੀ ਇੱਧਰ ਉੱਧਰ ਥਪੇੜੇ ਮਾਰਦੀਆਂ ਨੇ। ਲਓ, ਇਹਦੇ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਹੇ ਵਾਹਿਗੁਰੂ ਜੀ ਤੁਸੀਂ ਆਪਣੇ ਨਾਮ ਦੀ ਪੂੰਜੀ ਮੇਰੇ ਮਨ ਵਿੱਚ ਵਸਾ ਦਿਓ, ਤੇ ਨਾਲ ਹੀ ਲਭ ਲੋਭ ਦੀਆਂ ਲਹਿਰਾਂ ਜੋ ਹਮੇਸ਼ਾ ਲਈ ਮੈਨੂੰ ਥਪੇੜੇ ਮਾਰਦੀਆਂ ਨੇ ਇਹ ਵੀ ਮੇਟ ਦਿਓ, ਇਹ ਵੀ ਨਾਸ ਕਰ ਦਿਓ।
ਮਨ ਮਾਰ ਤੁਹੀ ਨਿਰੰਜਨ ਕਹੋ ਨਾਨਕਾ ਸਰਨ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨ ਮਾਰ ਤੁਹੀ ਨਿਰੰਜਨਾ, ਹੇ ਨਿਰੰਜਨਾ ਸ਼ੁੱਧ ਸਰੂਪ ਵਾਹਿਗੁਰੂ ਅਸੀਂ ਤੇਰੀ ਸ਼ਰਨ ਦੇ ਵਿੱਚ ਪਏ ਹਾਂ। ਮਨ ਮਾਰ ਤੁਹੀ ਨਿਰੰਜਨਾ ਕਹੋ ਨਾਨਕਾ ਸਰਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਆਪ ਨੂੰ ਆਪਣੇ ਮਨ ਨੂੰ ਕਹਿੰਦੇ ਨੇ ਐ ਮਨਾ ਕਹਿ, ਹੇ ਵਾਹਿਗੁਰੂ ਮੈਂ ਤੇਰੀ ਸ਼ਰਨ ਦੇ ਵਿੱਚ ਪਿਆ ਹਾਂ, ਮਨ ਮਾਰ ਤੂੰ, ਤੇ ਤੂੰ ਕਿਰਪਾ ਕਰਕੇ ਮੇਰੇ ਮਨ ਨੂੰ ਮਾਰ। ਭਾਵ ਮੇਰੇ ਮਨ ਦੇ ਵਿੱਚੋਂ ਜਿਹੜੀਆਂ ਮਾੜੀਆਂ ਵਾਸ਼ਨਾਵਾਂ ਨੇ, ਭੈੜੇ ਫੁਰਨੇ ਨੇ, ਪਾਪ ਤੇ ਵਿਕਾਰ ਨੇ, ਇਹਨਾਂ ਨੂੰ ਖਤਮ ਕਰ। ਜਦੋਂ ਆਪਾਂ ਆਪਣੇ ਮਨ ਦੇ ਵੱਲ ਕਿਧਰੇ ਨਿਗਾਹ ਮਾਰ ਕੇ ਵੇਖੀਏ ਤੇ ਸਾਡੇ ਮਨ ਦੇ ਵਿੱਚ ਸਿਵਾਏ ਪਾਪਾਂ ਤੇ ਵਿਕਾਰਾਂ ਤੋਂ ਹੋਰ ਕੁਝ ਹੈ ਵੀ ਨਹੀਂ। ਕਦੇ ਕਦੇ ਤੁਸੀਂ ਆਪਣੇ ਮਨ ਦੇ ਵਿੱਚ ਕਦੇ ਇਕਾਂਤ ਵਿੱਚ ਬੈਠ ਕੇ ਕਿਤੇ ਅੰਮ੍ਰਿਤ ਵੇਲੇ ਇਕਾਂਤ ਵਿੱਚ ਬੈਠ ਕੇ ਆਪਣੇ ਮਨ ਦੀ ਕਿਤਾਬ ਨੂੰ ਪੜ੍ਹੋ, ਆਪਣੇ ਮਨ ਦੇ ਅੰਦਰ ਝਾਤੀ ਮਾਰੋ ਵੀ ਮੇਰੇ ਮਨ ਦੇ ਵਿੱਚ ਹੈ ਕੀ। ਤੇ ਜਦੋਂ ਅਸੀਂ ਆਪਣੇ ਮਨ ਦੇ ਵਿੱਚ ਝਾਤੀ ਮਾਰਾਂਗੇ ਤੇ ਫਿਰ ਉਹਦੇ ਵਿੱਚ ਕੀ ਹੋਵੇਗਾ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਤੇ ਪੰਜ ਵਿਕਾਰ ਪ੍ਰਧਾਨ ਨੇ। ਬਾਕੀ ਇਹਨਾਂ ਦਾ ਹੋਰ ਪਰਿਵਾਰ ਵੀ ਹੈ। ਹੋਰ ਪਰਿਵਾਰ ਕਿਹੜਾ ਹੈ? ਈਰਖਾ, ਦੁਵੈਸ਼ ਤੇ ਨਿੰਦਿਆ, ਚੁਗਲੀ, ਲਾਈ ਭੁਜਾਈ ਕਰਨੀ, ਇਹ ਗੱਲਾਂ ਸਾਡੇ ਹਿਰਦੇ ਵਿੱਚ ਅੰਦਰੋਂ ਵਸ ਰਹੀਆਂ ਦਿਖਾਈ ਦੇਣਗੀਆਂ। ਲੋ ਹਜ਼ੂਰ ਕਹਿੰਦੇ ਨੇ, ਫਿਰ ਜਦੋਂ ਅਸੀਂ ਆਪਣੇ ਮਨ ਵੱਲ ਦੇਖਦੇ ਹਾਂ ਤੇ ਮਨ ਹੀ ਸਾਡੇ ਕਾਬੂ ਤੋਂ ਬਾਹਰ ਹੈ। ਜੇ ਅਸੀਂ ਆਪਣੇ ਮਨ ਨੂੰ ਆਪ ਹੀ ਮਾਰਨਾ ਚਾਹੀਏ ਜਾਂ ਆਪ ਹੀ ਉਹਨੂੰ ਕਾਬੂ ਕਰਨਾ ਚਾਹੀਏ, ਨਹੀਂ ਕੀਤਾ ਜਾ ਸਕਦਾ। ਮਨ ਹੱਠ ਤਰਫ ਨਾ ਜਿੱਪੇ, ਜੇ ਬਹੁਤਾ ਕਰ ਲਏ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਇਹ ਮਨ ਹੀ ਕਿਸੇ ਦਾ ਛੇਤੀ ਕੀਤੇ ਵੱਸ ਆਉਂਦਾ। ਗ੍ਰਹਿ ਤਜ ਵਣਖੰਡ ਜਾਈਏ, ਚੁਣ ਖਾਈਏ ਕੰਧਾ, ਅੱਜ ਹੋ ਬੇਕਾਰ ਨਾ ਛੋਡੀ ਪਾਪੀ ਮਨ ਮੰਦਾ। ਉਹ ਤਾਂ ਜਿਹੜੇ ਘਰ ਬਾਰ ਛੱਡ ਕੇ ਕੋਈ ਬਾਣ ਪ੍ਰਸਤੀ ਹੋ ਕੇ ਸੰਨਿਆਸੀ ਬਣ ਬਣ ਕੇ ਜੰਗਲਾਂ ਤੇ ਪਹਾੜਾਂ ਦੇ ਵਿੱਚ ਵੀ ਜਾ ਕੇ ਰਹਿਣ ਲੱਗ ਜਾਂਦੇ ਨੇ, ਮਨ ਤੇ ਉਹਨਾਂ ਦਾ ਵੀ ਕਾਬੂ ਵਿੱਚ ਨਹੀਂ ਆਉਂਦਾ। ਗੌਤਮ, ਨਾਰ, ਉਮਾ ਪਤ, ਸਵਾਮੀ, ਸੀਸ ਤਾਰਨ, ਸਹਿਸ ਪਾਗ ਗਾਮੀ, ਇਨ ਦੂਤਨ ਖਲ ਬਧ ਕਰ ਮਾਰਿਓ, ਬਡੋ ਨਲਾਜ ਅਜਹੋ ਨਹਿ ਹਾਰਿਓ। ਤੇ ਫਿਰ ਭਗਤ ਰਵਿਦਾਸ ਜੀ ਨੇ ਵੀ ਅਖੀਰ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਅਰਦਾਸ ਕੀਤੀ ਹੈ। ਕਹਿ ਰਵਿਦਾਸ ਕਹਾਂ ਕੈਸੇ ਕੀਜੈ, ਬਿਨ ਰਘਨਾਥ ਸ਼ਰਨ ਕਾ ਕੀ ਲੀਜੈ। ਹੇ ਵਾਹਿਗੁਰੂ, ਮੈਂ ਨਹੀਂ ਆਪਣੇ ਮਨ ਨੂੰ ਕੰਟਰੋਲ ਕਰ ਸਕਦਾ, ਮੈਂ ਨਹੀਂ ਆਪਣੇ ਮਨ ਨੂੰ ਮਾਰ ਸਕਦਾ, ਇਹ ਤੂੰ ਕਿਰਪਾ ਕਰ। ਤੇ ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਫਿਰ ਹੀ ਸਾਡਾ ਮਨ ਮਰ ਸਕਦਾ ਹੈ। ਹੁਣ ਇੱਥੇ ਮਨ ਜਿਹੜੀ ਮਰਨ ਦੀ ਗੱਲ ਹੈ, ਇਹਦੇ ਬਾਰੇ ਵੀ ਕਈ ਤਰ੍ਹਾਂ ਦੇ ਸ਼ੰਕੇ ਸਾਡੇ ਮਨ ਦੇ ਵਿੱਚ ਪੈਦਾ ਹੁੰਦੇ ਨੇ। ਬਾਣੀ ਵਿੱਚ ਵੀ ਐਸੀਆਂ ਵਿਚਾਰਾਂ ਆਈਆਂ ਨੇ ਵੀ ਜੇ ਮਨ ਨੂੰ ਮਾਰ ਹੀ ਦਿੱਤਾ, ਮਨ ਕੋ ਮਾਰ, ਤੇ ਫਿਰ ਉਹਨੂੰ ਅਸੀਂ ਤਾਰਨਾ ਕਿਸ ਨੂੰ ਹੈ? ਮਨ ਕੋ ਮਾਰ ਕਵਣ ਕੋ ਤਾਰਿਆ? ਮਨ ਨੂੰ ਮਾਰ ਕੇ ਫਿਰ ਕਲਿਆਣ ਕਿਹਦੀ ਕਰੋਗੇ? ਜਦੋਂ ਮਨ ਹੀ ਮਰ ਗਿਆ ਫਿਰ ਪਿੱਛੇ ਰਿਹਾ ਕੁਛ ਨਹੀਂ। ਇਹ ਮਨ ਨੂੰ ਜਿਹੜੀ ਮਾਰਨ ਦੀ ਗੱਲ ਹੈ ਨਾ, ਇਹ ਮਨ ਦੀ ਅਵਸਥਾ ਨੂੰ ਬਦਲਣਾ ਹੈ, ਮਨ ਦੇ ਮਾੜੇ ਸੁਭਾਅ ਨੂੰ ਖਤਮ ਕਰਨਾ ਹੈ। ਮਨ ਦੀ ਹੋਂਦ ਨੂੰ ਜਾਂ ਉਹਦੇ ਵਜੂਦ ਨੂੰ ਨਹੀਂ ਮਾਰ ਸਕਦੇ ਅਸੀਂ, ਕਿਉਂਕਿ ਮਨ ਇਹ ਵਾਹਿਗੁਰੂ ਦੀ ਅੰਸ਼ ਹੈ। ਕਹੋ ਕਬੀਰ, ਰਾਮ ਕੀ ਅੰਸ਼, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਸ ਲਈ ਮਨ ਨੂੰ ਮਾਰਿਆ ਨਹੀਂ ਜਾ ਸਕਦਾ, ਮਨ ਦੇ ਸੁਭਾਅ ਨੂੰ ਹੀ ਆਪਾਂ ਬਦਲਣਾ ਹੈ। ਜਦੋਂ ਮਨ ਦਾ ਸੁਭਾਅ ਬਦਲ ਜਾਂਦਾ ਤੇ ਫਿਰ ਇਹ ਮਨ ਸਮਝ ਲਓ ਵੀ ਇਹ ਮਰ ਜਾਂਦਾ ਹੈ। ਮਨ ਮਾਰ ਤੂੰ ਹੀ ਨਿਰੰਜਨਾ, ਇਸੇ ਲਈ ਹੇ ਵਾਹਿਗੁਰੂ ਤੂੰ ਸਾਡੇ ਤੇ ਕਿਰਪਾ ਕਰ, ਇਹ ਸਾਡਾ ਮਨ ਆਪਣੇ ਆਪ ਤੇ ਮਰ ਨਹੀਂ ਸਕਦਾ, ਤੂੰ ਇਸ ਨੂੰ ਮਾਰ। ਮਨ ਨੂੰ ਮਾਰਨ ਦੀ ਜਿਹੜੀ ਅਵਸਥਾ ਹੈ ਉਹਨੂੰ ਫਿਰ ਥੋੜਾ ਜਿਹਾ ਸਮਝਣ ਦੀ ਲੋੜ ਹੈ। ਮਹਾਂਪੁਰਖ ਵਿਚਾਰ ਦੱਸਦੇ ਸਨ ਵੀ ਜਦੋਂ ਚੱਲਦੇ ਸਵਾਸ ਰੁਕ ਜਾਣ, ਉਸ ਵੇਲੇ ਸਾਡੇ ਸਰੀਰ ਦੀ ਇਹ ਮਰਨ ਦੀ ਨਿਸ਼ਾਨੀ ਹੈ। ਕਹਿੰਦੇ ਵੀ ਹੁਣ ਇਹਦੇ ਸਵਾਸ ਬੰਦ ਹੋ ਗਏ ਨੇ, ਇਹ ਮਰ ਗਿਆ, ਇਹੀ ਨਿਸ਼ਾਨੀ ਹੈ ਨਾ। ਡਾਕਟਰ ਵੀ ਨਬਜ਼ ਹੀ ਦੇਖਦੇ ਹੈ ਵੀ ਹੁਣ ਇਹਦੀ ਨਬਜ਼ ਖੜ ਗਈ ਹੈ, ਇਹ ਖਤਮ ਹੋ ਗਿਆ। ਤੇ ਜਦੋਂ ਕਹਿੰਦੇ ਮਨ ਦੇ ਸੰਕਲਪ ਵਿਕਲਪ ਰੁਕ ਜਾਂਦੇ ਨੇ ਤੇ ਮਨ ਦੀ ਵੀ ਉਦੋਂ ਮੌਤ ਸਮਝੀ ਹੋ ਜਾਂਦੀ ਹੈ। ਸਵਾਸ ਰੁਕ ਜਾਣ ਸਰੀਰ ਦੀ ਮੌਤ ਹੈ, ਤੇ ਮਨ ਦੇ ਸੰਕਲਪ ਵਿਕਲਪ ਰੁਕ ਜਾਣ ਤੇ ਸਮਝ ਲਓ ਮਨ ਦੀ ਮੌਤ ਹੈ। ਇਉਂ ਸੰਕਲਪਾਂ ਵਿਕਲਪਾਂ ਨੂੰ ਮਾਰਨਾ, ਹੋਰ ਮਨ ਨੂੰ ਨਹੀਂ ਮਾਰ ਸਕਦੇ ਆਪਾਂ। ਮਨ ਮਾਰ ਤੂੰ ਹੀ ਨਿਰੰਜਨਾ, ਹੇ ਵਾਹਿਗੁਰੂ ਜੀ ਤੁਸੀਂ ਸਾਡੇ ਮਨ ਦੇ ਬੁਰੇ ਸੁਭਾਅ ਨੂੰ ਮਾਰੋ, ਸੰਕਲਪਾਂ ਵਿਕਲਪਾਂ ਨੂੰ ਸ਼ਾਂਤ ਕਰੋ, ਇਹ ਤੁਸੀਂ ਕਰ ਸਕਦੇ ਹੋ। ਲਵ ਲੋਭ ਦੀਆਂ ਲਹਿਰਾਂ ਨੂੰ ਤੁਸੀਂ ਹੀ ਸ਼ਾਂਤ ਕਰ ਸਕਦੇ ਹੋ, ਅਸੀਂ ਨਹੀਂ ਕੁਛ ਵੀ ਕਰ ਸਕਦੇ। ਤੇ ਜਦੋਂ ਕੋਈ ਸੱਚੇ ਮਨ ਦੇ ਨਾਲ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦਾ ਹੈ ਤੇ ਫਿਰ ਵਾਹਿਗੁਰੂ ਉਹਦੇ ਸੰਕਲਪ ਵਿਕਲਪ ਤੇ ਉਹਦੀਆਂ ਵਾਸ਼ਨਾਵਾਂ ਰੂਪ ਤਰੰਗਾਂ ਨੂੰ ਆਪਣੇ ਆਪ ਹੀ ਨਾਸ ਕਰ ਦਿੰਦਾ ਹੈ। ਤੇ ਜਦੋਂ ਸੰਕਲਪ ਵਿਕਲਪ ਸ਼ਾਂਤ ਹੋ ਜਾਂਦੇ ਨੇ ਤੇ ਫਿਰ ਆਪਣੇ ਆਪ ਹੀ ਉੱਥੇ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਉਸ ਵਾਹਿਗੁਰੂ ਦੇ ਵੀ ਪ੍ਰਤੱਖ ਦਰਸ਼ਨ ਦੀਦਾਰੇ ਹੋ ਜਾਂਦੇ ਨੇ। ਕਿਉਂਕਿ ਜਿੰਨਾ ਚਿਰ ਤੱਕ ਕਿਸੇ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ ਤੇ ਉਹਨਾਂ ਚਿਰ ਤੱਕ ਬਈ ਤੁਸੀਂ ਉਹਦੇ ਵਿੱਚ ਨਾ ਸੂਰਜ ਦਾ ਪ੍ਰਤਿਬਿੰਬ ਨਾ ਆਪਣੇ ਚਿਹਰੇ ਦਾ ਤੁਸੀਂ ਅੱਖ ਸਾਫ ਦਿਖਾਈ ਦੇ ਸਕਦੇ ਹੋ। ਜੇ ਲਹਿਰਾਂ ਉੱਠਦੀਆਂ ਨੇ ਨਾ ਪਾਣੀ ਦੇ ਵਿੱਚ, ਤੁਹਾਨੂੰ ਪ੍ਰਤਿਬਿੰਬ ਸਹੀ ਨਹੀਂ ਦਿਖਾਈ ਦੇ ਸਕਦਾ। ਜਦੋਂ ਲਹਿਰਾਂ ਸ਼ਾਂਤ ਹੋਣਗੀਆਂ ਤੇ ਪਾਣੀ ਪੂਰਨ ਟਿਕਾਓ ਵਿੱਚ ਹੋਵੇਗਾ ਤੇ ਫੇਰ ਕਹਿੰਦੇ ਅਸਲੀ ਤੁਹਾਨੂੰ ਆਪਣੇ ਚਿਹਰੇ ਦਾ ਸਹੀ ਪ੍ਰਤੀਬਿੰਬ ਦਿਖਾਈ ਦੇ ਸਕਦਾ ਹੈ। ਇਸੇ ਤਰ੍ਹਾਂ ਜਦੋਂ ਮਨ ਸ਼ਾਂਤ ਹੋ ਜਾਂਦਾ ਹੈ, ਲੱਭ ਲੋਭ ਦੀਆਂ ਵਾਸ਼ਨਾਵਾਂ ਦੀਆਂ ਲਹਿਰਾਂ ਖਤਮ ਹੋ ਜਾਂਦੀਆਂ ਨੇ ਤੇ ਫਿਰ ਉੱਥੇ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ। ਇਹ ਐਸੀ ਗੱਲ ਵਾਹਿਗੁਰੂ ਦੀ ਕਿਰਪਾ ਨਾਲ ਹੀ ਹੁੰਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਲੱਭ ਲੋਭ ਲਹਿਰ ਨਿਵਾਰਨ ਹਰ ਨਾਮ ਰਾਸ ਮਨੰ। ਹੇ ਵਾਹਿਗੁਰੂ ਜੀ, ਸਾਡੇ ਮਨ ਦੇ ਵਿੱਚ ਨਾਮ ਦੀ ਪੂੰਜੀ ਵਸਾ ਦਿਓ, ਲੱਭ ਲੋਭ ਦੀਆਂ ਲਹਿਰਾਂ ਸਾਰੀਆਂ ਖਤਮ ਹੋ ਜਾਵਣ ਤੇ ਨਾਲ ਮਹਾਰਾਜ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆ। ਮਨ ਮਾਰ ਤੂੰ ਹੀ ਨਿਰੰਜਨਾ, ਕਹੋ ਨਾਨਕਾ ਸਰਨ। ਤੁਸੀਂ ਇਸ ਮੇਰੇ ਮਨ ਨੂੰ ਮਾਰੋ, ਮੈਂ ਨਹੀਂ ਕੁਛ ਵੀ ਕਰ ਸਕਦਾ। ਮਨ ਦੇ ਸੰਕਲਪ ਵਿਕਲਪ ਅਸੀਂ ਨਹੀਂ ਹਟਾ ਸਕਦੇ, ਕਿਉਂਕਿ ਜਿੱਥੇ ਅੱਗ ਹੈ ਉੱਥੇ ਧੂੰਆਂ ਤੇ ਨਿਕਲਦਾ ਹੀ ਹੈ। ਧੂੰਆਂ ਤੇ ਇਸ ਗੱਲ ਦਾ ਪ੍ਰਤੀਕ ਹੁੰਦਾ ਵੀ ਇੱਥੇ ਅੱਗ ਹੈ, ਵੀ ਜਿੱਥੇ ਮਨ ਦੇ ਸੰਕਲਪ ਵਿਕਲਪ ਉੱਠਦੇ ਨੇ, ਵਿਚਾਰਾਂ ਦਾ ਧੂੰਆਂ ਉੱਠਦਾ, ਉੱਥੇ ਪਤਾ ਹੈ ਵੀ ਅੰਦਰ ਇਹ ਹਉਮੈ ਦੀ ਅੱਗ ਵੀ ਹੈ, ਹੰਕਾਰ ਦੀ ਅੱਗ ਵੀ ਮੱਚ ਰਹੀ ਹੈ। ਤੇ ਜਦੋਂ ਹੰਕਾਰ ਤੇ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ਤੇ ਫੇਰ ਸੰਕਲਪਾਂ ਵਿਕਲਪਾਂ ਦਾ ਧੂੰਆਂ ਵੀ ਸ਼ਾਂਤ ਹੋ ਜਾਂਦਾ ਹੈ ਤੇ ਫੇਰ ਐਨ ਵਾਤਾਵਰਨ ਸਾਰਾ ਠੰਡਾ ਠਾਰ ਹੋ ਜਾਂਦਾ ਹੈ। ਸਭ ਕੁਝ ਵਾਹਿਗੁਰੂ ਦੀ ਮਿਹਰ ਤੇ ਗੁਰੂ ਦੀ ਨਜ਼ਰ ਦੇ ਨਾਲ ਹੁੰਦਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ ਸਾਨੂੰ, ਪਾਵਨ ਪਵਿੱਤਰ ਤੇ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਤੇ ਆਪਣੇ ਹਿਰਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਲੱਭ ਲੋਭ ਲਹਿਰ ਨਿਵਾਰਨ ਹਰ ਨਾਮ ਰਾਸ ਮਨੰ, ਮਨ ਮਾਰ ਤੂੰ ਨਿਰੰਜਨ, ਕਹੋ ਨਾਨਕਾ ਸ਼ਰਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।